কথার পরাতনে ও শুনে ভক্তন কি বাণে সকল দুষ্ট খণ্ড খণ্ড কিয়ে জান লিয়ে মানে নির্গুণ কথা কথা হ্যায় হর কী ভজ মিল সাধু সঙ্গত জান কী সুন হর কথা উতারি মেল মহাপুনীত পহে সুখ সৈল মুহ কুচর শাস্ত্র খাট পিঙ্গ গিরণ চড় যায় অন্ধ লখ বদ্রো শুনে যো কার কৃপা করায় কহাঁ তুচ্ছ প্রবুদ্ধ হমারি বর না সকে মহিমা দে তিহারি হামনা সকত কর সেবত তুমারি আপ লেহো তুম কথা সুধারি
চাচরে ছন্দ তয় প্রসাদ আরূপ হ্যায় অনুপ হ্যায় আজুম হ্যায় আপু হ্যায় চাচরে ছন্দ তয় প্রসাদ
ওয়াহেগুরু জী কা খালসা ওয়াহেগুরু জী কি ফতেহ সতগুরু গরিব নিবাস সচ্চে পাতশাহ সতগুরু জী দে সাজি নিবাস জী সাধ সঙ্গত জী ধন গুরু গ্রন্থ সাহিব সতগুরু জী দে চরণা মে জুড় কে রবি বাণী দে কীর্তন সঙ্গতাঁ নু সরবণ হোয়ে হন কলগী বালী পাতশাহ বাজাঁ বালী সতগুরাঁ দি বখশিশ সতগুরু জী দা গুরু গ্রন্থ সাহিব জী নু গুরতা গদ্দী তে বিরাজমান করনা ਭਾਵ ਧੰਨ ਗੁਰੂ ਗ੍ਰੰਥ ਸਾਹਿਬ ਸਤਿਗੁਰੂ ਜੀ ਦਾ 300 ਸਾਲਾ ਪ੍ਰਕਾਸ਼ ਉਤਸਵ ਕਲਗੀ ਵਾਲੇ ਪਾਤਸ਼ਾਹ ਦਾ 300 ਸਾਲਾ ਜੋਤੀ ਜੋ ਸਮਾਉਣ ਦੇ ਦਿਹਾੜੇ ਦੇ ਸੰਬੰਧ ਵਿੱਚ ਚੱਲ ਰਹੇ ਸਜ ਰਹੇ ਦੀਵਾਨਾਂ ਦੇ ਵਿੱਚ ਕਲਗੀ ਵਾਲੇ ਪਾਤਸ਼ਾਹ ਜੀ ਦੀ ਪਵਿੱਤਰ ਬਾਣੀ ਸ੍ਰੀ ਜਾਪ ਸਾਹਿਬ ਜੀ ਦੀ ਕਥਾ ਜੋ ਸੰਗਤ ਦੇ ਹੁਕਮ ਕਰਨ ਤੋਂ ਪ੍ਰਾਰੰਭ ਹੋਈ ਹੈ ਸਤਿਗੁਰੂ ਜੀ ਦੀ ਕਿਰਪਾ ਦਾ ਸਤਿਕਾਰ ਛਪੇ ਛੰਦ ਤੇ ਭੁਜੰਗ ਪ੍ਰਿਆਦ ਛੰਦ ਦੋਵੇਂ ਛੰਦਾਂ ਦੀ ਕਥਾ ਹੋ ਚੁੱਕੀ ਹੈ। ਅੱਜ ਚਾਚਰੀ ਛੰਦ ਜਿਵੇਂ ਸਤਿਗੁਰੂ ਸਾਹਿਬ ਸੱਚੇ ਪਾਤਸ਼ਾਹ ਬਖਸ਼ਿਸ਼ ਕਰਨਗੇ ਸੀਸ ਤੇ ਮਿਹਰ ਭਰਿਆ ਹੱਥ ਰੱਖ ਕੇ ਕਥਾ ਕਰਵਾਉਣਗੇ ਗੁਰੂ ਕੇ ਸੰਗਤਾਂ ਸਰਵਣ ਕਰੋ
ਚਾਚਰੀ ਛੰਦ ਤਵੇ ਪ੍ਰਸਾਦ।
ਚਾਚਰੀ ਛੰਦ ਇਹ ਛੰਦ ਦਾ ਨਾਮ ਹੈ ਚਾਚਰੀ ਛੰਦ। ਚਾਚਰੀ ਦਾ ਅਰਥ ਹੁੰਦਾ ਹੈ ਅਸਮਾਨੀ ਬਿਜਲੀ ਵਾਂਗੂ ਤੇਜ ਔਰ ਬਹੁਤ ਪ੍ਰਕਾਸ਼ਮਈ ਚੁਸਤ ਗਤੀ ਵਾਲਾ ਬਹੁਤ ਚੁਸਤੀ ਨਾਲ ਤੇਜ ਗਤੀ ਵਾਲਾ ਛੰਦ ਜਿਸ ਤਰ੍ਹਾਂ ਅਸਮਾਨੀ ਬਿਜਲੀ ਉਹਨੂੰ ਕੋਈ ਵੀ ਚੀਜ਼ ਨਹੀਂ ਰੋਕ ਸਕਦੀ। ਕਿਸੇ ਬਿਲਡਿੰਗ ਤੇ ਡਿੱਗੇ ਪਹਾੜ ਤੇ ਡਿੱਗੇ ਸਿੱਧੀ ਥੱਲੇ ਧਰਤੀ ਚਲੇ ਜਾਂਦੀ ਹੈ ਪਰ ਕੇਵਲ ਤੋਂ ਕੇਵਲ ਉਹਦੀ ਰੁਕਾਵਟ ਵਾਸਤੇ ਅਰਥ ਲਾਏ ਜਾਂਦੇ ਨੇ ਵਿਗਿਆਨੀਆਂ ਵੱਲੋਂ ਕਾਢਾਂ ਨਿਕਲੀਆਂ ਨੇ ਪਰ ਸਾਰੀ ਧਰਤੀ ਤੇ ਅਰਥ ਨਹੀਂ ਲੱਗ ਸਕਦੇ। ਫਿਰ ਵੀ ਉਹ ਕਿਤਨਾ ਕਿਤੇ ਆਪਣਾ ਪੱਕ ਸਬੂਤ ਦੇ ਜਾਂਦੀ ਹੈ ਕਿ ਉਹਦੇ ਚ ਕਿੰਨੀ ਤਾਕਤ ਆ ਕਿੰਨੀ ਸ਼ਕਤੀ ਚਾਹੇ ਜਿੰਨੀ ਮਰਜ਼ੀ ਵੱਡੀ ਬਿਲਡਿੰਗ ਹੋਵੇ ਜੋ ਤੇ ਅਰਥ ਨਾ ਲੱਗਾ ਹੋਵੇ ਉਹ ਸਮਾਨੀ ਬਿਜਲੀ ਉਹਨੂੰ ਪਾੜ ਕੇ ਥੱਲੇ ਲੱਗ ਜਾਂਦੀ ਹੈ। ਪਹਾੜਾਂ ਵਿੱਚ ਕੋਈ ਚੀਜ਼ ਅੱਗੇ ਆ ਵੱਡੇ ਤੋਂ ਵੱਡਾ ਜਾਨਵਰ ਆ ਜੇ ਕਈ ਵਾਰੀ ਪਿੰਡਾਂ ਵਿੱਚ ਵੀ ਤੁਸੀਂ ਵੇਖਿਆ ਜਦੋਂ ਆਕਾਸ਼ ਵਿੱਚ ਬੱਦਲ ਬਹੁਤੇ ਹੋਣ ਕਈ ਕਹਿੰਦੇ ਬੱਦਲ ਫੜ ਗਏ ਕਈ ਕਹਿੰਦੇ ਬਿਜਲੀ ਪੈ ਗਈ ਉਹ ਡੰਗਰਾਂ ਪਸ਼ੂਆਂ ਜਾਨਵਰਾਂ ਦੇ ਕੋਲ ਬੰਦੇ ਹੋਣ ਚਾਹੇ ਕਿਸੇ ਵੱਡੇ ਤੋਂ ਵੱਡੇ ਦਰਖਤ ਤੇ ਹੀ ਪਵੇ ਉਹ ਚੀਰ ਕੇ ਟੁੱਟੇ ਕਰਕੇ ਸੁੱਟ ਦਿੰਦੀ ਹੈ। ਇਹ ਸਮਾਨੀ ਬਿਜਲੀ ਦੀ ਤਾਕਤ ਹੈ। ਅਸਮਾਨੀ ਬਿਜਲੀ ਵਾਂਗੂ ਤੇਜ ਚੁਸਤ ਗਤੀ ਵਾਲਾ ਛੰਦ ਜਿਹੜਾ ਹੈ ਸੱਚੇ ਪਾਤਸ਼ਾਹ ਕਹਿੰਦੇ ਤੋਏ ਪ੍ਰਸਾਦ ਤੇਰੀ ਕਿਰਪਾ ਨਾਲ ਪਰਮੇਸ਼ਰ ਉਚਾਰਨ ਕਰ ਰਿਹਾ ਜਿਤਰਾ ਅਸਮਾਨੀ ਬਿਜਲੀ ਦੇ ਅੱਗੇ ਕੋ ਰੋਕ ਨਹੀਂ। ਇਸੇ ਤਰ੍ਹਾਂ ਸਤਿਗੁਰਾਂ ਦੀ ਛੰਦ ਦੀ ਬਖਸ਼ਿਸ਼ ਇਸ ਬਾਣੀ ਵਿੱਚ ਪੜਨ ਦੇ ਨਾਲ, ਬਾਣੀ ਨੂੰ ਪੜਨ ਦੇ ਨਾਲ ਧਿਆਨ ਟਿਕਾ ਕੇ ਇਕਾਗਰਤਾ ਦੇ ਵਿੱਚ ਗੁਰੂ ਕੇ ਸਿੱਖ ਪੜਨਗੇ, ਦੁਨੀਆਂ ਦੀ ਕੋਈ ਵੀ ਚੀਜ਼ ਉਹਨਾਂ ਦੇ ਅੱਗੇ ਨਹੀਂ ਅੜ ਸਕਦੀ। ਤਾਂ ਪੁਰਾਤਨ ਸਮਿਆਂ ਦੇ ਵਿੱਚ ਗੁਰੂ ਕੇ ਸਿੰਘ ਸੂਰਮੇ ਦਸਮ ਦੀ ਬਾਣੀ ਦਾ ਬਹੁਤਾ ਪਾਠ ਕਰਨ ਵਾਲੇ ਹਾਥੀਆਂ ਨੂੰ ਕੰਨਾਂ ਤੋਂ ਫੜ ਕੇ ਰੋਕ ਲੈਣਾ। ਜਿਸ ਅਸਥਾਨ ਦੀ ਸੇਵਾ ਬਾਬਾ ਖੜਕ ਸਿੰਘ ਜੀ ਨੇ ਦਾਸ ਤੋਂ ਕਰਵਾਈ ਹੈ, ਮੇਰੇ ਕਹਿਣ ਤੋਂ ਮੁਰਾਦ ਬਾਬਾ ਤਾਰਾ ਸਿੰਘ ਜੀ ਸ਼ਹੀਦ, ਉਹਨਾਂ ਦੀ ਸ਼ਹਾਦਤ ਦੇ ਦਿਹਾੜੇ ਤੇ 22 ਸਿੰਘਾਂ ਨੇ 8000 ਆਈ ਫੌਜ ਨਾਲ ਲੜਨਾ। ਮਰੀਦ ਖਾਂ ਹਾਥੀ ਤੇ ਸਵਾਰ ਸੀ, ਚੇਲਾ ਮਰੀਦ ਖਾਂ ਦਾ ਪੂਰਾ ਨਾਮ ਸੀ ਜਰਨੈਲ ਦਾ। ਭੀਮ ਸਿੰਘ ਰੱਤੋ ਕਹਿਣ ਵਾਲੇ ਨੇ ਜੋ ਬਾਬਾ ਜੀ ਦਾ ਗੜੋਈ ਸੀ, ਅੱਗੇ ਹੋ ਕੇ ਛਾਲ ਮਾਰ ਕੇ ਹਾਥੀ ਨੂੰ ਕੰਨੋਂ ਫੜ ਕੇ ਖਿੱਚ ਕੇ ਥੱਲੇ ਲਾ ਦੇਣਾ ਤੇ ਪਿੱਛੋਂ ਪੂਛ ਨੂੰ ਹੱਥ ਪਾ ਕੇ ਮਾਰ ਕੇ ਛਾਲ ਹਾਥੀ ਤੇ ਚੜ ਕੇ ਮਰੀਦ ਖਾਂ ਦਾ ਸਿਰ ਲਾਹ ਦੇਣਾ। ਇਹਨੇ ਸੂਰਮੇ ਰੱਬੀ ਬਾਣੀ ਦਾ ਜਾਪ, ਦਸਮ ਦੀ ਦਸ ਗ੍ਰੰਥੀ ਦੇ ਨਿਤਨੇਮੀ ਸਨ ਬਾਬਾ ਤਾਰਾ ਸਿੰਘ ਜੀ, ਜਾਪ ਸਾਹਿਬ ਤੇ ਬਹੁਤ ਪਾ, ਇੱਕੀ ਇੱਕੀ ਬਾਈ ਬਾਈ ਪਾਠ ਰੋਜ਼ਾਨਾ ਦਾ ਉਹਨਾਂ ਦਾ ਨਿਯਮ ਸੀ। ਦਸਮ ਦੀ ਦਸ ਗ੍ਰੰਥੀ, ਆਪ ਦੀ ਪੰਜ ਗ੍ਰੰਥੀ, ਮੂਲ ਮੰਤਰ ਦਾ ਜਾਪ, ਆਪ ਦੀ ਬਾਣੀ ਦੀ ਕਥਾ, ਦਸਮ ਦੀ ਬਾਣੀ ਦੀ ਕਥਾ, ਸ਼ਸਤਰ ਵਿਦਿਆ ਤੇ ਹੱਥੀ ਲੰਗਰ ਤਿਆਰ ਕਰਕੇ ਛਕਾਉਣਾ। ਭਾਈ ਮਨੀ ਸਿੰਘ ਜੀ ਪੰਜਾਂ ਪਿਆਰਿਆਂ ਵਿੱਚ ਲੱਗੇ ਸਨ ਜਦੋਂ ਬਾਬਾ ਜੀ ਨੇ ਅੰਮ੍ਰਿਤ ਛਕਿਆ ਸੀ। 4 ਸਾਲ ਕੋਲ ਰੱਖ ਕੇ ਨਾਮ ਅਭਿਆਸ ਕਰਵਾਇਆ। ਬੰਦਾ ਸਿੰਘ ਬਹਾਦਰ ਦੀਆਂ ਲੜਾਈਆਂ ਦੇ ਵਿੱਚ ਜਰਨੈਲ ਦੇ ਰੂਪ ਚ ਲੜਾਈ ਕੀਤੀ। ਬੰਦਾ ਹੁਤੋ ਜੀਵਤਾ ਥਾ ਜਬ, ਤੁਰਕ ਘਰੇ ਤਿਨ ਮਾਰੇ, ਹਸਤੀ ਮਤ ਸਮਾਨ ਜੰਗ ਮੇਂ ਸਭ ਤੇ ਜ਼ਿਆਦਾ ਗਾਰੇ, ਹੱਠੀ ਜੱਪੀ ਤੇ ਤਪੀ ਸੂਰਮਾ, ਇਹ ਪੰਕਤੀਆਂ ਪੰਥ ਪ੍ਰਕਾਸ਼ ਵਿੱਚ ਆਉਂਦੀਆਂ ਨੇ। ਸਿਰੋਂ ਪਰੇ ਪ੍ਰੇਮ ਦਾ ਡੇਰਾ ਐਸਾ ਐਸੇ ਬਚਨ ਸੁਣਾਵੇ, ਹੱਠੀ ਜੱਪੀ ਤੇ ਤਪੀ ਸੂਰਮਾ, ਮਰਨੋਂ ਨਹੀਂ ਸੰਕਾਵੇ, ਰਸਤੇ ਜਾਂਦੀ ਬੋਲ ਬੁਲਾ ਕੋ ਆਪਣੇ ਪਾਸ ਟਕਾਵੇ। ਕਿਸੇ ਦੀ ਵਿਪਤਾ ਨੂੰ, ਕਿਸੇ ਦੀ ਮੁਸ਼ਕਲ ਨੂੰ ਕਹਿਣਾ ਸਾਡੇ ਕੋਲ ਆ ਜਾ। ਬੰਦਾ ਸਿੰਘ ਬਹਾਦਰ ਦੀ ਲੜਾਈ ਤੋਂ ਮਗਰੋਂ, ਸ਼ਹਾਦਤ ਤੋਂ ਮਗਰੋਂ ਬਾਬਾ ਦੀਪ ਸਿੰਘ ਦੀ ਲੜਾਈ ਤੱਕ ਇੱਕੋ ਇੱਕ ਜੰਗ ਬਾਬਾ ਤਾਰਾ ਸਿੰਘ ਸ਼ਹੀਦ ਦਾ ਲਾਹੌਰ ਦਰਬਾਰ ਨਾ ਹੋਇਆ, ਬਾਕੀ ਇੱਕਾ ਦੁੱਕਾ ਵਾਰਦਾ ਤੇ ਬਹੁਤ ਹੁੰਦੀਆਂ ਰਹੀਆਂ। ਉਸ ਲੜਾਈ ਤੋਂ ਮਗਰੋਂ ਪੰਥ ਨੇ ਫੈਸਲਾ ਕੀਤਾ ਕਿ ਜਿੰਨਾ ਚਿਰ ਪੰਥ ਭਾਈ ਤਾਰਾ ਸਿੰਘ ਦਾ ਬਦਲਾ ਨਹੀਂ ਲੈ ਲੈਂਦਾ, ਪੰਥ ਟੇਕ ਕੇ ਕਦੇ ਵੀ ਕਿਸੇ ਮੰਜੇ ਬਿਸਤਰੇ ਤੇ ਲੰਮਾ ਨਹੀਂ ਪਵੇਗਾ, ਕਿਉਂਕਿ ਭਾਈ ਤਾਰਾ ਸਿੰਘ ਜੀ ਆਪਣੀ ਜ਼ਿੰਦਗੀ ਵਿੱਚ ਮੰਜੇ ਤੇ ਪੜਕੇ ਤੇ ਆਰਾਮ ਨਹੀਂ ਸੀ ਕਰਦੇ, ਜੇ ਲੋੜ ਪਵੇ ਤੇ ਧਰਤੀ ਤੇ ਬੈਠ ਕੇ ਨੀਂਦ ਪੂਰੀ ਕਰਦੇ ਸਨ। ਇਹ ਪੰਥਕ ਫੈਸਲਾ ਸੀ। ਸੋ ਐਸੇ ਗੁਰੂ ਕੇ ਸੂਰਮੇ ਰੱਬੀ ਬਾਣੀ ਦਾ ਜਾਪ ਕਰਨ ਵਾਲੇ ਅੱਜ ਅਸੀਂ ਕਰਦੇ ਨਹੀਂ, ਕੇਵਲ ਤਰਕਾਂ ਦਸਮ ਦੀ ਬਾਣੀ ਨੂੰ ਪੜ੍ਹ ਕੇ ਵੇਖੇ ਕਿੰਨਾ ਆਨੰਦ ਆਉਂਦਾ, ਕਿੰਨੀ ਚੜ੍ਹਦੀ ਕਲਾ ਹੁੰਦੀ ਹੈ। ਸੋ ਐਸਾ ਸ਼ੰਦ ਸਤਿਗੁਰੂ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਕਹਿੰਦੇ ਜੇ ਬਿਜਲੀ ਵਾਂਗੂ, ਆਕਾਸ਼ੀ ਬਿਜਲੀ ਵਾਂਗੂ ਐਸਾ ਤੇਜ ਗਤੀ ਵਾਲਾ ਛੰਦ ਜਿਹੜਾ ਹੈ, ਇਹ ਵਾਹਿਗੁਰੂ ਤੁਹਾਡੀ ਕਿਰਪਾ ਨਾਲ ਉਚਾਰਨ ਕਰਦੇ ਹਾਂ।
ਅਰੂਪ ਹੈ ਅਨੂਪ ਹੈ,
ਅਰੂਪ ਹੈ ਹੇ ਪਰਮੇਸ਼ਰ, ਤੂੰ ਅਰੂਪ ਆਕਾਰ ਤੋਂ ਰਹਿਤੇ ਤਰਕ ਰੂਪ ਨੀ, ਜਿਹਦਾ ਰੂਪ ਉਹਦਾ ਆਕਾਰ ਜ਼ਰੂਰ ਹੁੰਦਾ, ਜੇ ਰੂਪ ਹੈ ਤੇ ਆਕਾਰ ਆ, ਤੂੰ ਆਕਾਰ ਤੋਂ ਰਹਿਤੇ ਰੂਪ ਹੈ, ਉਪਾ ਤੋਂ ਰਹਿਤੇ ਲਸਾਨੀ ਕੋਈ ਨੀ, ਤੇਰੀ ਬਰਾਬਰਤਾ ਕਰਨ ਵਾਲਾ ਕੋਈ ਨਹੀਂ, ਕੋਈ ਐਸੀ ਚੀਜ਼ ਨੀ ਦੁਨੀਆਂ ਦੇ ਵਿੱਚ ਜਿਹਨੂੰ ਤੇਰੇ ਨਾਲ ਕੰਪੇਅਰ ਕਰ ਦਈਏ ਕਿ ਇਹਦੇ ਵਰਗਾ ਆਹ ਵੀ ਹੈਗਾ। ਮਨੁੱਖਾਂ ਦੇ ਹੁਲੀਏ ਤਕਰੀਬਨ 90% 95% ਤੱਕ ਰਲ ਜਾਂਦੇ ਆ, 99% ਤੱਕ ਰਲ ਜਾਂਦੇ ਆ, ਇੰਨਾ ਨੇੜ ਸਰੀਰਾਂ ਦਾ ਹੁਲੀਆਂ ਦਾ ਹੋ ਜਾਂਦਾ ਹੈ, ਪਰ ਪਰਮੇਸ਼ਰ ਵਰਗਾ ਕੋਈ ਦੂਸਰਾ ਨਹੀਂ। ਹੇ ਵਾਹਿਗੁਰੂ ਤੇਰੇ ਵਰਗਾ ਅਨੂਪ ਹੈ, ਤੂੰ ਉਪਾਂ ਤੋਂ ਰਹਿਤੇ ਆ, ਤੇਰਾ ਲਸਾਨੀ ਕੋਈ ਨੀ, ਤੇਰੀ ਬਰਾਬਰਤਾ ਕਰਨ ਵਾਲਾ ਕੋਈ ਨੀ, ਕੋਈ ਐਸਾ ਮਨੁੱਖ ਨੀ ਜਿਹਨੂੰ ਕੰਪੇਅਰ ਕਰੀਏ, ਕੋਈ ਚੀਜ਼ ਨੀ ਦੁਨੀਆਂ ਦੇ ਉੱਪਰ ਜਿਹਨੂੰ ਕੰਪੇਅਰ ਕਰਕੇ ਤੁਹਾਡੇ ਨਾਲ ਤੁਲਨਾ ਕਰੀਏ। ਆਜੂ ਹੈ ਆਪੂ ਹੈ, ਤੂੰ ਤੇਰਾ ਐਸਾ ਸਰੂਪ ਹੈ, ਤੂੰ ਅਜੂ ਹੈ, ਕੋਈ ਹੱਦ ਬੰਦੀ ਨਹੀਂ, ਗਿਣਤੀ ਬਿਣਤ ਨਹੀਂ ਕਿ ਤੇਰਾ ਆਕਾਰ ਜਿਹੜਾ ਜਿੰਨੀ ਇੰਗਲੈਂਡ ਦੀ ਹੱਦ ਇੰਨਾ ਹੈ, ਅਮੈਰੀਕਾ ਜਿੰਨਾ ਹੈ, ਇੰਡੀਆ ਜਿੰਨਾ ਹੈ, ਏਸ਼ੀਆ ਜਿੰਨਾ ਹੈ, ਯੂਰਪ ਜਿੰਨਾ ਹੈ, ਪੂਰੇ ਸੰਸਾਰ ਜਿੰਨਾ ਹੈ, ਇਹ ਵੀ ਕੋਈ ਗਿਣਤੀ ਬਿਣਤੀ ਨਹੀਂ। ਐਸਾ ਤੂੰ ਤੇ ਖੰਡਾ ਬ੍ਰਹਿਮੰਡਾਂ ਦਾ ਮਾਲ ਹੈ, ਕੋਟ ਬ੍ਰਹਿਮੰਡ ਕੋ ਠਾਕੁਰ ਸਵਾਮੀ, ਸਰਬ ਜੀਆਂ ਕਾ ਦਾਤਾ ਰੇ, ਪ੍ਰਤ ਪਾਲੇ ਨਿਤ ਸਾਰ ਸੰਭਾਲੇ, ਇੱਕ ਗੁਣ ਨਹੀਂ ਮੂਰਖ ਜਾਤਾ ਰੇ, ਤੂੰ ਖੰਡਾ ਬ੍ਰਹਿਮੰਡਾਂ ਦਾ ਮਾਲਕ, ਕਰੋੜਾਂ ਬ੍ਰਹਿਮੰਡਾਂ ਦਾ ਮਾਲਕ ਪਰਮੇਸ਼ਰ, ਇੱਕ ਨੀ ਅਨੇਕਾਂ, ਇੱਕ ਇੱਕ ਕਰੋੜ ਦੀ ਗੱਲ ਨੀ, 2 ਕਰੋੜ ਦੀ, ਕਿੰਨੇ ਕਰੋੜ ਕਰੋੜਾਂ ਦੀ ਵੀ ਗਿਣਤੀ ਨਹੀਂ, ਬਾਪ ਅਣਗਿਣਤ, ਜਿੱਥੇ ਗਿਣਤੀ ਨੀ ਹੋ ਸਕਦੀ, इन अखंडा मंडला का मालिक है परमेश्वर अजू है हद तो रहत है अपू है हे ऐसा परमेश्वर तू तत्ता तुर पू होंगे तत् जिस तरह पांच भूतक शरीर है पंजां तत्तां दा शरीर बनिया मनुख च पांच तत् प्रधान ने कई जूनियां च तीन तत् ने चार तत् ने दो तत् प्रधान ने इस तरह तू पंजां तत्तां चो किसे तत् दा भी नहीं तू तत्ता तो रहत है परमेश्वर पर व्यापक सारिया विच है तू
लेख है
अपेख है लेख होता लिखना लिखने दे जो लिखने आ गया कोई गिनती मिनती हो जाती है तू लेख है लेखा तो रहते हैं असार किताब तो रहता है वाहिगुरु परमेश्वर अपेख है बरूनी भेख जेड़े तू नहीं कोई ये नहीं कह सकता परमेश्वर ने पेंट पाई शर्ट पाई दस्तार लोकदार बदी है जा गोल पा गया जा चोला है जा उन्हें कोई गिलती बदी है जो बरादियां वाला जो सन्यासियां वाला जो कोई होर बाणा है कोई ऐसा पुरावा अज रब ने पुरावा पाया से अज इस तरह पाया से कोई ऐसा कोई तेरा विशेष भेख भी कोई नहीं तू बरूनी भेखा तो वेसा तो रहता है वाहिगुरु जी
नाम है अकाम है
हे वाहिगुरु तू नामा तो रह कोई विशेष नाम नहीं कि एक नाम नाल ही तू खुश होना है तेरा कोई ऐसा विशेष नाम नहीं नामा तो रहते हैं एक नाम का तू मुथाज नहीं पर जो सतगुरां सानू नाम बख्शी कीता है ये सतगुरां दी अपनी कमाई वड्डी बख्शिश है जदों असीं सतगुरां दा बख्शा नाम जपदे हां उहदे मगर साडे सतगुरां दी ताकत शक्ति खलोती हुंदी है जिवें कोई मनुख किसे नूं कहे आ काम कर जां इस स्थान ते चले जा मैं तेरे नाल आ लोड़ पवे टेलीफोन कर लई मेरा नाम लै दी उह ते सारे मैनूं जाणदे ने मेरा नाम लैण तों तेरे सारे काम होणगे उह ते बंदे मेरे अधीन ने मेरे आखे लगते मेरा वजन मानते ने मेरी अपनी फैक्ट्री है मेरा अपना ही कारखाना है मेरा अपना ही सिलसिला है मेरा अपना ही ऑफिस है जे मेरा नाम लिया तो जरूर उठ के तेरा सत्कार करनगे इस करके सतगुरु साहब सच्चे पातशाह महाराज पार ब्रह्म का स्वरूप ने पार ब्रह्म गुरु परमेश्वर सतगुरु जी पार ब्रह्म स्वरूप ने सतगुरु के बख्शे नाम लैके जो असं नाम जपांगे सिमरन करांगे ਉਥੋਂ ਪੂਰੇ ਖੰਡਾ ਬ੍ਰਹਿਮੰਡਾ ਤੇ ਹਰ ਥਾਂ ਤੇ ਸਾਡਾ ਸਤਿਕਾਰ ਹੋਏਗਾ ਪਰ ਕਲਗੀ ਵਾਲੇ ਕਹਿੰਦੇ ਨੇ ਪਰਮੇਸ਼ਰ ਕਿਸੇ ਇੱਕ ਨਾਮ ਦਾ ਮੁਹਤਾਜ ਨਹੀਂ ਉਹਦਾ ਵਿਸ਼ੇਸ਼ ਨਾਮ ਨਹੀਂ ਉਹ ਨਾਮਾਂ ਤੋਂ ਰਹਿਤ ਹੈ ਵਾਹਿਗੁਰੂ ਨਾਮ ਹੈ ਅਕਾਮ ਹੈ ਕਾਮਨਾ ਤੋਂ ਵੀ ਰਹਿਤ ਆ ਕੋਈ ਨੂੰ ਕਾਮਨਾ ਨਹੀਂ ਅਸੀਂ ਕਾਮਨਾ ਦੀ ਰੋਂਦੇ ਆ ਕਾਮਨਾ ਕਰਦੇ ਆ ਪਰ ਪਰਮੇਸ਼ਰ ਨੂੰ ਕੋਈ ਕਾਮਨਾ ਨਹੀਂ ਹੈ
ਅਤੇ ਹੈ ਅਪੇ ਹੈ
ਅਤੇ ਅਤੇ ਹੁੰਦਾ ਆਸ ਧਿਆਤਾ ਧਿਆਨ ਤੇ ਧਿਆਤਾ ਹੁੰਦਾ ਧਿਆਉਣ ਵਾਲਾ ਧਿਆਨ ਦਾ ਧਿਆਨ ਕਰਨਾ ਧੇ ਹੁੰਦਾ ਜੀ ਦਾ ਧਿਆਨ ਕਰਨਾ ਜਿਵੇਂ ਪਹਿਲੀ ਅਵਸਥਾ ਦੇ ਵਿੱਚ ਗੁਰੂ ਕੇ ਸਿੱਖ ਮਨ ਨਾ ਟਿਕੇ ਗੁਰੂ ਗ੍ਰੰਥ ਸਾਹਿਬ ਸਤਿਗੁਰਾਂ ਦੇ ਸਨਮੁਖ ਬੈਠ ਕੇ ਸਤਿਗੁਰਾਂ ਦੇ ਦਰਸ਼ਨ ਕਰਦਿਆਂ ਕਰਦਿਆਂ ਜਾਪ ਕਰੀ ਜਾਂਦੇ ਨੇ ਜਦੋਂ ਅੱਖਾਂ ਮੀਟੋ ਧਿਆਨ ਪਾਸੇ ਜਾਣਾ ਮਨ ਨੇ ਭੱਜਣਾ ਦੌੜਨਾ ਇਹ ਵੀ ਇੱਕ ਯੁਕਤੀ ਹੁੰਦੀ ਹੈ ਕਿ ਮਨ ਨੂੰ ਟਿਕਾਉਣ ਵਾਸਤੇ ਨੇਤਰ ਖੋਲ ਕੇ ਸਤਿਗੁਰਾਂ ਦੇ ਰਾਧੇ ਰਚ ਕੇ ਦਰਸ਼ਨ ਕਰਦੇ ਜਦੋਂ ਤੁਸੀਂ ਸਿਮਰਨ ਕਰਦੇ ਆ ਪਹਿਲੀ ਸਟੇਜ ਵਿੱਚ ਮਗਰੋਂ ਤੇ ਅੱਖਾਂ ਖੁੱਲਦੀਆਂ ਨੇ ਕਿਉਂਕਿ ਉਹ ਸਮਾਧੀ ਦੀ ਸਟੇਜ ਆ ਜਾਂਦੀ ਆ ਉਦੋਂ ਅਸੀਂ ਬਖਸ਼ੀ ਹੋ ਜਾਂਦੀ ਆ ਪਰ ਉਦੋਂ ਅੱਖਾਂ ਮੀਟੋ ਧਿਆਨ ਪਾਸੇ ਖੋਲੋ ਫਿਰ ਮਾੜਾ ਜਿਹਾ ਧਿਆਨ ਟਿਕਿਆ ਨੇਤਰ ਖੋਲ ਕੇ ਸਤਿਗੁਰਾਂ ਦੇ ਦਰਸ਼ਨ ਰੱਜ ਰੱਜ ਕੇ ਕਰਨੇ ਇਹ ਇੱਕ ਸਾਧਨਾ ਤੁਸੀਂ ਇਹ ਨਾ ਸਮਝੋ ਵੀ ਤੁਸੀਂ ਗੁਰੂ ਘਰ ਆਉਂਦੇ ਜੇ ਪਤਾ ਨੀ ਕਿਵੇਂ ਪ੍ਰਸ਼ਾਦ ਲੈਣੇ ਆਏ ਜਾਂ ਵਿਹਲਾ ਸਮਾਂ ਹੀ ਬਤੀਤ ਕਰਨ ਆ ਗਏ ਇੱਥੇ ਆ ਕੇ ਤੁਸੀਂ ਸਤਿਗੁਰਾਂ ਦੇ ਦਰਸ਼ਨ ਰੱਜ ਰੱਜ ਕਰਕੇ ਤੇ ਇੱਥੇ ਜੇ ਤੁਸੀਂ ਬਹਿ ਕੇ ਕਥਾ ਵੀ ਸੁਣਦੇ ਜੇ ਕੀਰਤਨ ਸੁਣਦੇ ਜੇ ਤੇ ਨਾਲ ਧਿਆਨ ਟਿਕਾ ਕੇ ਜਾਪ ਕਰਦੇ ਜੇ ਤੁਹਾਡੀ ਇੱਕ ਸਾਧਨਾ ਹੁੰਦੀ ਸਾਧਨਾ ਮਰੀਦ ਤੋਂ ਤੁਸੀਂ ਮਰੀਦ ਦੇ ਸਾਧਕ ਬਣ ਜਾਂਦੇ ਜੇ ਤੇ ਫਿਰ ਅੱਗੇ ਮਰੀਦ ਦੇ ਫਦਾਈ ਦੀ ਅਵਸਥਾ ਆਉਣੀ ਹੈ ਮਰੀਦ ਜਿਹੜਾ ਆ ਕੇ ਸੇਵਕ ਬਣਿਆ ਮੱਥਾ ਟੇਕਿਆ ਕਦੇ ਸੁਣ ਲਿਆ ਕਦੇ ਨਾ ਸੁਣਿਆ ਕਦੇ ਆਇਆ ਕਦੇ ਨਾ ਆਇਆ ਫਿਰ ਅੱਜ ਨੀ ਕੱਲ ਨੂੰ ਚਲੇ ਜਾਂਗੇ ਦਸਾਂ ਦਿਨ ਫਿਰ ਚਲੇ ਜਾਂਗੇ ਇਹ ਇੱਕ ਮਰੀਦ ਦੀ ਗੱਲ ਆ ਜਿਵੇਂ ਕਹਿ ਲਓ ਸਿੱਖ ਅੱਗੇ ਸਿੱਧਕੀ ਸਿੱਖ ਮਰੀਦੇ ਸਾਧਕ ਨੂੰ ਸਿੱਧਕੀ ਸਿੱਖ ਕਿਹਾ ਜਾਂਦਾ ਸਿੱਧਕੀ ਸਿੱਖ ਜਾਣਾ ਹੀ ਜਾਣਾ ਗੁਰੂ ਘਰ ਸਾਧਕਾਂ ਦੇ ਦਰਸ਼ਨ ਕਰਨੇ ਹੀ ਕਰਨੇ ਆ ਰੱਬੀ ਬਾਣੀ ਦਾ ਜਾਪ ਸੁਣਨਾ ਹੀ ਸੁਣਨਾ ਕਥਾ ਸਰਵਣ ਕਰਨੀ ਆ ਸਾਧਕਾਂ ਦੇ ਚਰਨਾਂ ਵਿੱਚ ਬਹਿ ਕੇ ਕੋਈ ਸਮਾਂ ਜਾਪ ਜ਼ਰੂਰ ਕਰਨਾ ਉਹਨੂੰ ਕਹਿੰਦੇ ਸਿੱਧਕੀ ਸਿੱਖ ਇਸ ਤੋਂ ਅੱਗੇ ਮਰੀਦੇ ਫਦਾਈ ਫਦਾਈ ਹੁੰਦਾ ਫਦਾਵੰਤ ਕੁਰਬਾਨ ਭਾਵ ਗੁਰੂ ਤੋਂ ਕੁਰਬਾਨ ਹੋ ਜਾਣਾ ਆਪਣੀ ਹੋਂਦ ਨੂੰ ਮੰਨਣਾ ਹੀ ਨਹੀਂ ਸਾਡੀ ਹੋਂਦ ਹੀ ਕੋਈ ਨਹੀਂ ਗੁਰੂ ਤੋਂ ਸਾਰਾ ਕੁਝ ਨਿਸ਼ਾਵਰ ਕਰ ਦੇਣਾ ਉਹਨੂੰ ਕਹਿੰਦੇ ਮਰੀਦੇ ਫਦਾਈ ਮਰਜੀ ਬੜੇ ਸਿੱਖ ਕਹਿਣਗੇ ਜਿਹੜੇ ਪਤੰਗਿਆਂ ਵਾਂਗੂ ਪਤੰਗਾਂ ਦੀਵੇ ਦੀ ਲਾੜ ਦੇ ਉੱਪਰ ਮੱਖੀਆਂ ਭੀ ਭੀ ਕਰਕੇ ਆਉਂਦੀਆਂ ਨੇ ਦੀਵੇ ਦੇ ਕੋਲ ਬਹਿ ਕੇ ਚਾਨਣ ਦੇ ਕੋਲ ਫਿਰ ਮੁੜ ਜਾਂਦੀਆਂ ਨੇ ਜਾਂ ਉੱਥੇ ਕੁਝ ਮਿੰਟ ਬਹਿ ਕੇ ਵਾਪਸ ਹੋ ਜਾਂਦੀਆਂ ਪਤੰਗੇ ਡੀਕਦੇ ਨੇ ਬੈਠਣ ਦਾ ਥਾਂ ਨੀ ਲੱਭਦੇ ਇੰਨੀ ਤੇਜ਼ ਸਪੀਡ ਨਾਲ ਦੌੜੇ ਆਉਂਦੇ ਆ ਕਿ ਦੀਵੇ ਦੀ ਲਾਟ ਵਿੱਚ ਛਾਲ ਮਾਰ ਕੇ ਆਪਣਾ ਆਪ ਦਹਿਨ ਕਰ ਲੈਂਦੇ ਨੇ ਉਹ ਮਰਜੀਵ ਨੇ ਸਿੱਖ ਸਾਹਿਬਾਂ ਦੇ ਚਰਨਾਂ ਵਿੱਚ ਆਪਣੀ ਹੋਂਦ ਲਈ ਇਹਦਾ ਮਤਲਬ ਇਹ ਨਹੀਂ ਕਿ ਆਉਂਦੇ ਸਰੀਰ ਛੱਡ ਜਾਂਦੇ ਨੇ ਆਪਣੀ ਹੋਂਦ ਨਹੀਂ ਰੱਖਦੇ ਆਪਣੇ ਵੱਲੋਂ ਕੋਈ ਹੀਲ ਹੁਜਤ ਕੋਈ ਨੁਕਤਾ ਚੀਨੀ ਕੋਈ ਲੋਚਨਾ ਕੋਈ ਇਹ ਪੱਖ ਬਿਲਕੁਲ ਗੁੰਜਾਇਸ਼ ਨਹੀਂ ਰਹਿਣ ਦਿੰਦੇ ਸਿੱਧਕੀ ਸਿੱਖ ਬਣ ਕੇ ਆਉਂਦੇ ਨੇ ਗੁਰੂ ਕੇ ਪਿਆਰੇ ਮਰੀਦ ਬਣ ਕੇ ਆਉਂਦੇ ਨੇ ਫਿਰ ਮਰੀਦੇ ਸਾਧਕ ਬਣ ਕੇ ਫਿਰ ਸਿੱਧਕੀ ਸਿੱਖ ਬਣ ਕੇ ਫਿਰ ਮਰੀਦੇ ਖੁਦਾਈ ਬਣ ਕੇ ਐਸੇ ਗੁਰੂ ਕੇ ਸਿੱਖ ਮਰਜੀਵੜੇ ਬਣ ਕੇ ਕਿ ਸਤਿਗੁਰੂ ਸਾਹਿਬ ਸੱਚੇ ਪਾਤਸ਼ਾਹ ਜੋ ਹੁਕਮ ਆ ਇੱਕ ਇੱਕ ਪੰਕਤੀ ਇੱਕ ਓਂਕਾਰ ਤੋਂ ਲੈ ਕੇ 18-10-20 ਤੱਕ ਕਿ ਸਾਨੂੰ ਅਲਾਹੀ ਹੁਕਮ ਦਰਗਾਹੀ ਹੁਕਮ ਰੱਬੀ ਹੁਕਮ ਦੈਵੀ ਹੁਕਮ ਹੈ ਪਰਮੇਸ਼ਰ ਦਾ ਇਹ ਸਤਿਗੁਰੂ ਜੀ ਦਾ ਹੁਕਮ ਹੈ ਸਾਨੂੰ ਵਾਹ ਵਾਹ ਬਾਣੀ ਨਿਰੰਕਾਰ ਹੈ ਤੇ ਜੇਵੜ ਔਰ ਨਕੋ ਇਹ ਬਾਣੀ ਨਿਰੰਕਾਰ ਦਾ ਸਰੂਪ ਆ ਐਸਾ ਨਿਸ਼ਚਾ ਐਸੀ ਭਾਵਨਾ ਇੰਨੀ ਸ਼ਰਧਾ ਰੱਖ ਕੇ ਗੁਰੂ ਕੇ ਸਿੱਖ ਮਰਜੀਵੜਿਆਂ ਵਾਂਗੂ ਜੇ ਕਿਤੇ ਕਹਿ ਦੇਵੇ ਆ ਪੰਕਤੀ ਮੇਰੇ ਮਨ ਨੂੰ ਤਾਂ ਠੀਕ ਨਹੀਂ ਲੱਗਦੀ ਉਹ ਕਹਿੰਦੇ ਨਹੀਂ ਲੱਗਦੀ ਨਾ ਲੱਗੇ ਖਬਰਦਾਰ ਮੇਰੇ ਨਾਲ ਗੱਲ ਕੀਤੀ ਤੇ ਗੁਰੂ ਕੀ ਬਾਣੀ ਤੇ ਸ਼ੰਕਾ ਕਿਉਂ ਕਰਦਾ ਜੇ ਤੇਰੀ ਅਕਲ ਹੀ ਘੱਟ ਆ ਤੇਰੀ ਅਕਲ ਹੀ ਕੰਮ ਨਹੀਂ ਕਰਦੀ ਤੇਰਾ ਦਿਮਾਗ ਹੀ ਇੰਨਾ ਕੰਮ ਨਹੀਂ ਕਰਦਾ ਫਿਰ ਕਸੂਰ ਸਾਡਾ ਸਤਿਗੁਰੂ ਜੀ ਦਾ ਕਿਹਦਾ ਕਸੂਰ ਆ ਗੁਰੂ ਕੇ ਸਿੱਖਾਂ ਨੂੰ ਜੇ ਕਿਤੇ ਗੱਲ ਦਾ ਮਾੜਾ ਮੋਟਾ ਸ਼ੰਕਾ ਹੋਵੇ ਵੀ ਉਹ ਅਰਦਾਸ ਕਰਦੇ ਸੱਚੇ ਪਾਤਸ਼ਾਹ ਹਮ ਬਾਰਕ ਪ੍ਰਭ ਕੇ ਹੈ ਕਿਆਣੇ ਫਿਰ ਸਤਿਗੁਰੂ ਜੀ ਅਸੀਂ ਤੁਹਾਡੇ ਅਣਜਾਣ ਦੇ ਬੱਚੇ ਬਿਲਕੁਲ ਅਣਜਾਣ ਬੱਚੇ ਕਿਰਪਾ ਕਰਕੇ ਦਇਆ ਦ੍ਰਿਸ਼ਟੀ ਕਰਕੇ ਬਾਹੋਂ ਫੜ ਕੇ ਆਪਣੇ ਚਰਨੇ ਲਾ ਕੇ ਸੱਚੇ ਪਾਤਸ਼ਾਹ ਸਾਨੂੰ ਸਿਆਣੇ ਬਣਾ ਕੇ ਇਸ ਉਪਦੇਸ਼ ਦੀ ਸਾਨੂੰ ਸਮਝ ਕਰਵਾ ਦਿਓ ਸਾਨੂੰ ਸਮਝ ਨਹੀਂ ਆਉਂਦੀ ਸਾਡੀ ਸਮਝ ਤੋਂ ਬਾਹਰ ਆ ਇੱਕ ਬੱਚਾ ਪਹਿਲੀਆਂ ਕਲਾਸਾਂ ਦੀ ਨਰਸਰੀ ਵਿੱਚ ਆ ਫਸਟ ਕੇ ਜੀ ਜਾਂ ਇਸ ਤੋਂ ਅੱਗੇ ਪ੍ਰਾਇਮਰੀ ਦਾ ਮਿਡਲ ਦਾ ਹਾਈ ਸਕੂਲ ਕਲਾਸਾਂ ਚ ਪੜ੍ਹਦਾ ਹੈ ਉਹਨੂੰ PhD ਦਾ ਲੈਸਨ ਆ ਜੇ ਉਹਨੂੰ ਕਿਵੇਂ ਸਮਝ ਲੱਗਣੀ ਆ ਇੱਥੇ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਵਿੱਚ ਪਹਿਲੀ ਕਲਾਸ ਤੋਂ ਲੈ ਕੇ ਹਰ ਉੱਚੀ ਉੱਚੀ ਵੱਡੀ ਤੋਂ ਵੱਡੀ ਡਿਗਰੀ ਪੂਰਨ ਬ੍ਰਹਮ ਗਿਆਨ ਤੱਕ ਇਹ ਪੂਰੇ ਲੈਸਨ ਮਿਲਦੇ ਨੇ ਜਿਹੜਾ ਲੈਸਨ ਸਾਨੂੰ ਫਿੱਟ ਪੈਂਦਾ ਉਹ ਅਸੀਂ ਆਪਣੇ ਤੇ ਵਸਾ ਲਿਆ ਕਰਗੇ ਬਾਕੀ ਬੇਨਤੀ ਕਰਿਆ ਕਰਕੇ ਸੱਚੇ ਪਾਤਸ਼ਾਹ ਜਿਹੜਾ ਹਾਈ ਕਲਾਸਾਂ ਦਾ ਲੈਸਨ ਆ ਸਾਡੇ ਤੇ ਕਿਰਪਾ ਕਰੋ ਸਾਨੂੰ ਵੀ ਉਹਦੀ ਸਮਝ ਆ ਜੇ ਅਸੀਂ ਉਹਦੇ ਯੋਗ ਬਣ ਜਾਈਏ ਸਾਡੀ ਆਤਮਕ ਅਵਸਥਾ ਉੱਚੀ ਚੁੱਕੇ ਇਹ ਆਤਮਕ ਅਵਸਥਾ ਕੇਵਲ ਬਾਹਰੀ ਸੰਸਾਰੀ ਵਿਦਿਆ ਨਾਲ ਨਹੀਂ ਹੁੰਦੀ ਸੰਸਾਰੀ ਵਿਦਿਆ ਪੜ੍ਹ ਪੜ੍ਹ ਕੇ ਤਾਂ ਹੰਕਾਰ ਹੀ ਪੈਦਾ ਹੁੰਦਾ ਪੜ੍ਹ ਪੜ੍ਹ ਕੇ ਹੰਗ ਤਾਂ ਆਉਂਦੇ ਆ ਅੱਜ ਜਿਹਨਾਂ ਧਰਮ ਨੂੰ ਖਤਰਾ ਸਾਡੇ ਧਰਮ ਦੇ ਬੰਦੇ ਜਿਹੜੇ ਆ ਸਿੱਖ ਹੋ ਕੇ ਜ਼ਿਆਦਾ ਬੁੱਧੀਜੀਵੀ ਜਿਹੜੇ ਨੇ ਉਹਨਾਂ ਤੋਂ ਖਤਰਾ ਉਹ ਹੀ ਜੋ ਜੀ ਕਰੋ ਲਿਖੀ ਜਾਂਦੇ ਆ ਜੇ ਸਾਡੀ ਸਮਝ ਨਹੀਂ ਮੰਨਦੀ ਸਾਡਾ ਮਨ ਨਹੀਂ ਮੰਨਦਾ ਭਾਇਆ ਮਾਨਸਾ ਨਹੀਂ ਮੰਨਦਾ ਤੇ ਨਾ ਮੰਨੇ ਸਤਿਗੁਰਾਂ ਨੇ ਉਸ ਵਕਤ ਕਿਹਾ ਸੀ ਵੀ ਇਹੋ ਜਿਹੇ ਨਿਕੰਮੇ ਜੰਮ ਪੈਣੇ ਉਹਨਾਂ ਦਾ ਮਨ ਨਹੀਂ ਮੰਨਣਾ ਫਿਰ ਵਿਚਾਰ ਕਰ ਲਿਓ ਦੁਬਾਰਾ ਇੱਥੇ ਮਨ ਦੀ ਤਾਂ ਗੱਲ ਨੀ ਤਨ ਮਨ ਧਨ ਸਭ ਸਵਾਮ ਗੁਰ ਕੋ ਹੁਕਮ ਮੰਨੇ ਪਾਈਏ ਤਨ ਵੀ ਮਨ ਵੀ ਧਨ ਵੀ ਸਾਰਾ ਸਤਿਗੁਰੂ ਸਾਹਿਬ ਸੱਚੇ ਪਾਤਸ਼ਾਹ ਜੀ ਦਾ ਤੇ ਹੁਕਮ ਮੰਨਿਆ ਜੋ ਹੁਕਮ ਹੈ ਸਤਿਗੁਰਾਂ ਦਾ ਉਸ ਹੁਕਮ ਨੂੰ ਸਵੀਕਾਰ ਕਰਕੇ ਹੱਥ ਜੋੜ ਕੇ ਮੰਨ ਕੇ ਤਾਂ ਵਾਹਿਗੁਰੂ ਪਰਮੇਸ਼ਰ ਦੀ ਪ੍ਰਾਪਤੀ ਹੋਣੀ ਆ ਕਿੰਤੂ ਪਰੰਤੂ ਕੀਤਾ ਤਾਂ ਕੋਈ ਪ੍ਰਾਪਤੀ ਨਹੀਂ ਕਿੰਤੂ ਪਰੰਤੂ ਨਾਲ ਤੇ ਕੁਝ ਮਿਲਣਾ ਨਹੀਂ ਇਸ ਵਾਸਤੇ ਪੂਰਾ ਨਿਸ਼ਚਾ ਸਤਿਗੁਰੂ ਸਾਹਿਬ ਸੱਚੇ ਪਾਤਸ਼ਾਹ ਜੀ ਤੇ ਜਿਹੜੇ ਐਸੇ ਲੋਕ ਨੇ ਉਹਨਾਂ ਨੂੰ ਸਤਿਗੁਰੂ ਜੀ ਕਹਿੰਦੇ ਆ ਪੜਿਆ ਮੂਰਖ ਆਖੀ ਆ ਜਿੱਤ ਲੱਭ ਦੋ ਅਹੰਕਾਰ ਲੱਭ ਲਾਲਚ ਹੋ ਗਿਆ ਕੋਈ ਵੱਡੀਆਂ ਕਲਾਸਾਂ ਡਿਗਰੀਆਂ ਕੀਤੀਆਂ ਬਹੁਤ ਵੱਡੀਆਂ ਵੱਡੀਆਂ ਡਿਗਰੀਆਂ ਲਈਆਂ ਨੇ ਮੇਰੀ ਡਿਗਰੀ ਦੇ ਮੁਤਾਬਕ ਮੈਨੂੰ ਤਨਖਾਹ ਮਿਲਣੀ ਚਾਹੀਦੀ ਆ ਸੈਲਰੀ ਮਿਲਣੀ ਚਾਹੀਦੀ ਆ ਲੱਭ ਲੋਕ ਤੇ ਹੰਕਾਰ ਹੰਕਤਾ ਹੋ ਗਈ ਜੇ ਕਿਤੇ ਆਮ ਕਿਤੇ ਗੁਰੂ ਘਰ ਆ ਵੀ ਗਿਆ ਕੋਈ ਡਿਗਰੀਆਂ ਵਾਲਾ ਕਿਤੇ ਅੰਜਾਮ ਜਿਹੜਾ ਨਿਤ ਸੰਗਤ ਕਰਦਾ ਕੋਈ ਵਚਨ ਕੀਤਾ ਤੇ ਫਿਰ ਉਹ ਬੰਦੇ ਆਪ ਕੁਝ ਕਹਿੰਦੇ ਇਹਨਾਂ ਨੂੰ ਕੀ ਪਤਾ ਤੇ ਵਿਹਲੇ ਨਾ ਪੜ ਇਹਨਾਂ ਨੂੰ ਸਮਝੀ ਕੋਈ ਨੀ ਅਨਪੜਾ ਦਾ ਕੰਮ ਇਹ ਜਾ ਕੇ ਬੈਠਣਾ ਇਸ ਕਰਕੇ ਗੱਲਾਂ ਕਰੀ ਜਾਂਦੇ ਨੇ ਪਰ ਜਿਨ੍ਹਾਂ ਨੂੰ ਅੰਦਰੋਂ ਆਤਮਕ ਗਿਆਨ ਹੋ ਗਿਆ ਉਹਨਾਂ ਨੂੰ ਦੁਨੀਆਂ ਦੇ ਬੜੇ ਵੱਡੇ ਤੋਂ ਵੱਡੇ ਸਿਆਣੇ ਲੋਕ ਉਹ ਵੀ ਆ ਕੇ ਫਿਰ ਨਮਸਕਾਰਾਂ ਕਰਦੇ ਨੇ ਮੱਥਾ ਟੇਕਦੇ ਨੇ ਨਡੌਤਾ ਕਰਦੇ ਨੇ ਹੱਥ ਜੋੜ ਕੇ ਉਹਨਾਂ ਨੂੰ ਸਲਾਮਾਂ ਕਰਦੇ ਨੇ ਸੋ ਇਸ ਵਾਸਤੇ ਰੱਬੀ ਜਿਹੜਾ ਇਲਮ ਆ ਰੱਬੀ ਬਾਣੀ ਜਿਹੜੀ ਆ ਰੱਬੀ ਬਾਣੀ ਪੜ੍ਹਨ ਦੇ ਨਾਲ ਆਤਮ ਗਿਆਨ ਦੀ ਪ੍ਰਾਪਤੀ ਹੁੰਦੀ ਆ ਤੋ ਸਤਿਗੁਰੂ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਕਹਿੰਦੇ ਨੇ ਅਤੇਹ ਹੈ ਅਭੇਹ ਹੈ ਉਹ ਪ੍ਰਭੂ ਤੂੰ ਸਾਰਿਆਂ ਦਾ ਆਸਰਾ ਰੂਪ ਹੈ ਤੈਨੂੰ ਕਿਸੇ ਦੇ ਆਸਰੇ ਦੀ ਲੋੜ ਨਹੀਂ ਧਿਆਤਾ ਧਿਆਨ ਤੇ, ਧਿਆਤਾ ਧਿਆਨ ਕਰਨ ਵਾਲਾ, ਧਿਆਨ ਧਿਆਨ ਕਰਨਾ ਤੇ ਜਿਹਦਾ ਅਸੀਂ ਧਿਆਨ ਕਰਦੇ ਹਾਂ ਪਰਮੇਸ਼ਰ ਦਾ। ਸੋ ਉਹ ਪਰਮੇਸ਼ਰ ਤੇ ਆ, ਉਹ ਕਿਸੇ ਦਾ ਧਿਆਨ ਨਹੀਂ ਕਰਦਾ ਹੈ, ਸਭ ਵਿਆਪਕ ਸਾਰੀ ਸ੍ਰਿਸ਼ਟੀ ਚ ਆ, ਉਹ ਕਿਸੇ ਦਾ ਧਿਆਨ ਨਹੀਂ ਕਰਦਾ, ਉਹ ਤੇ ਤੋਂ ਰਹਿਤ ਹੈ, ਸਾਰਿਆਂ ਦਾ ਆਸਰਾ ਰੂਪ, ਸਰਬ ਦਾ ਆਸਰਾ ਰੂਪ ਅਪੇ ਅਪੇ ਹੈ, ਉਹ ਐਸਾ ਵਾਹਿਗੁਰੂ ਪਰਮੇਸ਼ਰ ਜਿਹੜਾ ਹੈ। ਸੋ ਅਪੇ ਭੇਦ ਤੋਂ ਰਹਿਤ ਆ ਜਾਂ ਭੇਦ ਤੋਂ ਵੀ ਰਹਿਤ ਆ, ਇਹ ਤਾਂ ਮੁੱਖ ਅਰਥ ਦਾ ਜਿਹੜਾ ਭੇਦ ਆ, ਭੇਦਾਂ ਤੋਂ ਰਹਿਤ ਹੈ ਵਾਹਿਗੁਰੂ ਜੀ।
ਅਜੀਤ ਹੈ ਅਭੀਤ ਹੈ,
ਸਦਾ ਪਰਮੇਸ਼ਰ ਜਿੱਤਣ ਤੋਂ ਰਹਿਤ ਆ, ਉਸ ਪਰਮੇਸ਼ਰ ਨੂੰ ਕੋਈ ਜਿੱਤ ਨਹੀਂ ਸਕਦਾ, ਕੋਈ ਉਹਨੂੰ ਜਿੱਤਣ ਵਾਲਾ ਨਹੀਂ। ਜਦੋਂ ਭਗਤ ਪ੍ਰਹਲਾਦ ਜੀ ਦੀ ਰੱਖਿਆ ਹੋਈ, ਨਰਸਿੰਘ ਰੂਪ ਧਾਰਨਾ ਕਰਕੇ ਭਗਤ ਜੀ ਦੀ ਰੱਖਿਆ ਕੀਤੀ, ਭਗਤ ਪ੍ਰਹਲਾਦ ਜੀ ਨੂੰ ਹਰਨਾਸ਼ ਨੂੰ ਮਾਰਨਾ ਕਰਕੇ ਉਹਨਾਂ ਨੂੰ ਤਖ਼ਤ ਤੇ ਬਿਰਾਜਮਾਨ ਕੀਤਾ। ਕੋਈ ਸਮਾਂ ਲੰਘਿਆ, ਪ੍ਰਹਲਾਦ ਜੀ ਦੀ ਅਵਸਥਾ ਉਸ ਵਕਤ ਜਿੰਨੀ ਉੱਚੀ ਚਾਹੀਦੀ ਸੀ ਉਹਦੇ ਵਿੱਚ ਕੁਝ ਫਰਕ ਸੀ, ਪਰਮੇਸ਼ਰ ਨੇ ਉੱਪਰ ਪਹੁੰਚਾਉਣਾ ਸੀ ਜੀ। ਕਿਸੇ ਨੇ ਕਹਿ ਦਿੱਤਾ ਕਿ ਭਗਤ ਜੀ ਸਿਆਣਾ ਮਨੁੱਖ ਉਹ ਆ, ਅਣਖਦਾਰ ਉਹ ਆ ਜਿਹੜਾ ਆਪਣੇ ਪਿਤਾ ਦਾ ਬਦਲਾ ਲਵੇ। ਤਖ਼ਤ ਤੇ ਤੈਨੂੰ ਮਿਲ ਗਿਆ, ਤੇਰਾ ਪਿਤਾ ਭਾਵੇਂ ਦੈਂਤ ਰੂਪ ਸੀ, ਹਰਨਾਸ਼ ਦੁਸ਼ਟ ਹਰ ਮਾਰਿਆ, ਪ੍ਰਹਲਾਦ ਤਰਾਇਆ, ਰੱਬੀ ਬਾਣੀ ਚ ਜ਼ਿਕਰ ਹੁੰਦਾ, ਪਰ ਆਪਣੇ ਪਿਤਾ ਦਾ ਤੈਨੂੰ ਬਦਲਾ ਲੈਣਾ ਚਾਹੀਦਾ। ਕਹਿੰਦਾ ਗੱਲ ਤੇ ਠੀਕ ਆ, ਪਿਤਾ ਦਾ ਬਦਲਾ ਨਾ ਲਿਆ ਤੇ ਮੁਸ਼ਕਲ ਆ, ਮੁਲਤਾਨ ਦਾ ਰਾਜਾ ਸੀ, ਹਰਨਾਸ਼ ਵੀ ਮੁਲਤਾਨ ਵਿੱਚ ਹੋਇਆ, ਪ੍ਰਹਲਾਦ ਭਗਤ ਮੁਲਤਾਨ ਵਿੱਚ ਹੋਇਆ, ਰਾਜਾ ਬੰਦ ਉਹਨਾਂ ਦਾ ਪੋਤਰਾ, ਇਹ ਮੁਲਤਾਨ ਦੇ ਵਿੱਚ ਹੋਏ ਨੇ, ਫੌਜ ਲਿਖ ਕੇ ਤੁਰ ਪਿਆ ਵੀ ਜਿੱਥੇ ਕਿਤੇ ਨਰਸਿੰਘ ਰੂਪ ਆ ਮੈਨੂੰ ਮਿਲ ਜਾਵੇ, ਮੈਂ ਉਹਨਾਂ ਜੰਗ ਕਰਨਾ। ਤੁਰੇ ਜਾਂਦੇ ਆ ਕਿ ਪਰਮੇਸ਼ਰ ਨੇ ਐਸਾ ਕੌਤਕ ਕੀਤਾ, ਇੱਕ ਬਹੁਤ ਅਰਧ ਬਜ਼ੁਰਗ ਬ੍ਰਾਹਮਣ ਆ ਉਹਨੇ ਇੱਕ ਸੋਟੀ ਸੁਣ ਦਿੱਤੀ। ਹਿੰਦੂ ਮਤ ਦੀ ਕਥਾ ਦੇ ਕਿ ਵਿਸ਼ਨੂੰ ਜੀ ਬ੍ਰਾਹਮਣ ਦੇ ਰੂਪ ਵਿੱਚ ਪ੍ਰਗਟ ਹੋਏ, ਗੁਰਮਤ ਚ ਅਸੀਂ ਕਹਿੰਦੇ ਪਰਮੇਸ਼ਰ ਨੇ ਕੌਤਕ ਕੀਤਾ। ਪੰਡਿਤ ਕਹਿਣ ਲੱਗਾ ਮੈਂ ਬਿਮਾਰ ਆ, ਮੇਰੇ ਤੋਂ ਉੱਠਿਆ ਨੀ ਜਾਂਦਾ, ਸੋਟੀ ਤੇ ਮੈਨੂੰ ਫੜਾਓ। ਸਿਪਾਹੀ ਫੜਨ ਲੱਗੇ, ਸਾਰਿਆਂ ਯਤਨ ਕੀਤਾ, ਭਗਤ ਜੀ ਤੋਂ ਚੁੱਕੀ ਗਏ। ਅਖੀਰ ਪੰਡਿਤ ਕਹਿਣ ਲੱਗਾ ਤੁਸੀਂ ਚੱਲੇ ਕਿੱਥੇ ਜੀ? ਕਹਿੰਦੇ ਅਸੀਂ ਨਰਸਿੰਘ ਨਾਲ ਲੜਾਈ ਲੜਨ ਵਾਸਤੇ ਚੱਲੇ ਆ, ਉਹਨੇ ਪ੍ਰਹਲਾਦ ਭਗਤ ਦੇ ਪਿਤਾ ਹਰਨਾਸ਼ ਨੂੰ ਮਾਰਨਾ। ਕਹਿੰਦੇ ਜੇ ਤੁਹਾਨੂੰ ਸੋਟੀ ਨੇ, ਇੱਕ ਬੁੱਢਾ ਬ੍ਰਾਹਮਣ ਦੀ ਡਿੱਗੀ ਜੀ ਸੋਟੀ ਨੇ ਚੁੱਕੀ ਗਈ, ਤੇ ਤੁਸੀਂ ਨਰਸਿੰਘ ਨੂੰ ਕਿਵੇਂ ਮਾਰੋਗੇ? ਹੰਕਤਾ ਟੁੱਟ ਗਈ, ਹੰਕਾਰ ਟੁੱਟ ਗਿਆ, ਹੰਕਾਰ ਤੋਂ ਰਹਿਤ ਹੋ ਗਏ, ਇੱਕਦਮ ਪੂਰਨ ਗਿਆਨ ਦੀ ਪ੍ਰਾਪਤੀ ਹੋ ਗਈ। ਸੋ ਐਸਾ ਪਰਮੇਸ਼ਰ ਜਿਹੜਾ ਹੈ ਉਹ ਵਾਹਿਗੁਰੂ ਜੀ ਅਪੀਤ ਹੈ, ਉਹ ਕਾਇਰਤਾ ਤੋਂ ਪਰੇ ਪਰਮੇਸ਼ਰ, ਅਜੀਤ ਤੋਂ ਜਿੱਤਿਆ ਨਹੀਂ ਜਾਂਦਾ, ਅਜੀਤ ਹੈ, ਅਪੀਤ ਹੈ ਉਹ ਵਾਹਿਗੁਰੂ ਪਰਮੇਸ਼ਰ, ਕਾਇਰਤਾ ਤੋਂ ਪਰ ਚ ਕਾਇਰਤਾ ਨਹੀਂ, ਡਰਪੋਕਤਾ ਨਹੀਂ, ਵਾਹਿਗੁਰੂ ਜੀ ਵਿੱਚ
ਤ੍ਰਿਮਾਨ ਹੈ, ਨਿਧਾਨ ਹੈ।
ਇਹ ਵਾਹਿਗੁਰੂ ਤੂੰ ਬ੍ਰਹਮਾ ਵਿਸ਼ਨੂੰ ਸ਼ਿਵ ਜੀ ਦੇਵਤੇ ਜਾਂ ਦੇਵਤੇ ਦੈਂਤ ਤੇ ਮਨੁੱਖ ਤਿੰਨਾਂ ਲੋਕਾਂ ਦੇ ਮੰਨਣ ਵਾਲਾ, ਤਰਮਾਨ ਹੈ ਤਿੰਨਾਂ ਲੋਕਾਂ ਦਾ, ਤਿੰਨੇ ਲੋਕ ਆਪ ਜੀ ਨੂੰ ਮੰਨਦੇ ਨੇ, ਨਿਧਾਨ ਹੈ ਤੂੰ ਨਿਧੀਆਂ ਦਾ ਖਜ਼ਾਨਾ, ਵਾਹਿਗੁਰੂ ਪਰਮੇਸ਼ਰ ਸ਼ਕਤੀਆਂ ਦਾ ਖਜ਼ਾਨਾ ਤੂੰ ਹੈ, ਨਿਰੰਕਾਰ
ਤ੍ਰਿਵਰਗ ਹੈ, ਅਸਰਗ ਹੈ,
ਤ੍ਰਿਵਰਗ ਰਜੋ ਤਮੋ ਤੇ ਸਤੋ ਜਾਂ ਇਸ ਉੱਤਮ ਮੱਧਮ ਤੇ ਕਨਿਸ਼ਟ, ਇਹ ਤਿੰਨਾਂ ਦਾ ਜਿਹੜਾ ਇਹ ਸੰਸਾਰ ਦੇ ਵਿੱਚ ਇਹਨਾਂ ਨੂੰ ਰਚਣ ਵਾਲਾ ਤੂੰ ਹੈ, ਤ੍ਰਿਵਰਗ ਹੈ, ਅਸਰਗ ਹੈ, ਸੰਸਾਰ ਤੋਂ ਮੁਕਤ ਵੀ ਹੈ, ਰਚਨਾ ਕਰਨ ਵਾਲਾ ਵੀ ਤੂੰ ਹੈ, ਪਰ ਇਹਨਾਂ ਤੋਂ ਮੁਕਤ ਵੀ ਹੈ, ਵਿਆਪਕ ਵੀ ਇਹਨਾਂ ਵਿੱਚ ਵਰਤ ਵੀ ਰਿਹਾ ਹੈ, ਪਰ ਇਹਨਾਂ ਤੋਂ ਮੁਕਤ ਨਿਰਲੇਪ ਹੈ ਤੂੰ।
ਅਨੀਲ ਹੈ, ਅਨਾਦ ਹੈ,
ਅਨੀਲ ਗਿਣਤੀ ਤੋਂ ਰਹਿਤ ਹੈ ਵਾਹਿਗੁਰੂ ਜੀ, ਅਨਾਦ ਹੈ ਉਤਪਤੀ ਤੋਂ ਰਹਿਤ, ਭਾਵ ਤੇਰਾ ਕੋਈ ਆਦ ਬੁੱਢ ਨਹੀਂ। ਇਹ ਨੀ ਕੋਈ ਕਹਿ ਸਕਦਾ ਕਿ ਪਰਮੇਸ਼ਰ ਨੇ ਜਨਮ ਕਦੋਂ ਲਿਆ, ਅਨੀਲ ਹੈ, ਅਨਾਦ ਹੈ, ਉਤਪਤੀ ਤੋਂ ਰਹਿਤ ਹੈ ਵਾਹਿਗੁਰੂ ਪਰਮੇਸ਼ਰ,
ਅਜੇ ਹੈ, ਆਜ਼ਾਦ ਹੈ,
ਅਜੇ ਹੈ ਜਿੱਤਣ ਤੋਂ ਰਹਿਤ ਹੈ, ਜਨਮ ਤੋਂ ਰਹਿਤ ਆ ਤੂੰ, ਆਜ਼ਾਦ ਹੈ ਸਭ ਤਰ੍ਹਾਂ ਦੇ ਬੰਧਨਾਂ ਤੋਂ ਵਾਹਿਗੁਰੂ ਪਰਮੇਸ਼ਰ, ਤੂੰ ਮੁਕਤ ਆ, ਤੇਰੇ ਤੋਂ ਕੋਈ ਬੰਧਨ ਨਹੀਂ, ਹੇ ਨਿਰੰਕਾਰ ਹੈ ਤੂੰ, ਸੁਤੰਤਰ ਹੈ,
ਅਜਨਮ ਹੈ, ਅਵਰਨ ਹੈ,
ਜਨਮ ਤੋਂ ਰਹਿਤ ਵਾਹਿਗੁਰੂ ਪਰਮੇਸ਼ਰ, ਅਵਰਨ ਬ੍ਰਾਹਮਣ ਛਤਰੀ ਵੈਸ ਸ਼ੂਦਰ ਆਦਿ ਇਹਨਾਂ ਵਰਨਾਂ ਤੋਂ ਰਹਿਤ, ਅਜਨਮ ਹੈ, ਅਵਰਨ ਹੈ ਆਦਿ ਇਹਨਾਂ ਵਰਨਾਂ ਤੋਂ ਵੀ ਰਹਿਤ ਹੈ,
ਅਭੂਤ ਹੈ, ਅਭਰਨ ਹੈ,
ਅਭੂਤ ਪੰਜਾਂ ਤੱਤਾਂ ਤੋਂ ਰਹਿਤ ਪਰਮੇਸ਼ਰ, ਅਭਰਨ ਹੈ ਸੋ ਆਪ ਮੁਸ਼ਰ ਰੂਪ ਹੈ ਜਾਂ ਆਪ ਵਿਸ਼ੇਸ਼ ਕਰਕੇ ਸਭ ਦੇ ਭਰਨ ਪੂਰਤੀ ਕਰਨ ਵਾਲਾ, ਸਾਰੇ ਨੂੰ ਤੂੰ ਦੇਣ ਵਾਲਾ, ਦੇਦਾਂ ਦੇ ਲੈਂਦੇ ਥੱਕ ਪਾਹੇ, ਜੁਗਾ ਜੁਗੰਤਰ ਖਾਹੀ ਖਾਹੇ, ਤੂੰ ਦਾਤਾਂ ਦੇਣ ਵਾਲਾ, ਦਾਤਾਂ ਦੇਣ ਵਾਲਾ ਦਾਤਾਂ ਦੇ ਰਿਹਾ, ਲੈਣ ਵਾਲੇ ਥੱਕ ਜਾਂਦੇ ਨੇ, ਮੁੱਕ ਜਾਂਦੇ ਨੇ, ਅੰਤ ਹੋ ਜਾਂਦਾ ਉਹਨਾਂ ਦਾ, ਦੇਦਾਂ ਦੇ ਲੈਂਦੇ ਥੱਕ ਪਾਹੇ, ਜੁਗਾ ਜੁਗੰਤਰ ਖਾਹੀ ਖਾਹੇ, ਜੁਗਾ ਜੁਗੰਤਰਾ ਤੂੰ ਪਿਛਲੇ ਸਮਿਆਂ ਤੋਂ ਹੁਣ ਆਉਣ ਵਾਲੇ ਸਮੇਂ ਚ ਸਾਰੇ ਪਿੱਛੇ ਖਾਂਦੇ ਰਹੇ, ਹੁਣ ਖਾਣ ਖਾ ਰਹੇ ਨੇ, ਅਗਲੇ ਸਮੇਂ ਚ ਫਿਰ ਖਾਣਗੇ, ਐਸੀ ਹਾਲਤ ਹੈ। ਉਹ ਐਸਾ ਪਰਮੇਸ਼ਰ ਹੈ, ਭਰਨਾ ਹੈ ਭਰਨ ਵਾਲਾ ਸਾਰਿਆਂ ਨੂੰ।
ਆ ਗੰਜ ਹੈ ਆ ਪੰਜ ਹੈ,
ਆ ਗੰਜ ਹੈ ਕੱਟਣ ਤੋਂ ਰਹਿਤ ਪਰਮੇਸ਼ਰ, ਗੰਜ ਹੁੰਦਾ ਕੱਟਣਾ, ਆ ਗੰਜ ਹੈ ਕੱਟਣ ਤੋਂ ਰਹਿਤ, ਆ ਪੰਜ ਭੰਨਣ ਤੋਂ ਰਹਿਤ। ਹਨ ਵਾਹਿਗੁਰੂ ਪਰਮੇਸ਼ਰ। ਝੂਜ ਹੈ ਜਿਸ ਨਾਲ ਯੁੱਧ ਲੜਾਈ ਨਾ ਕੀਤੀ ਜਾ ਸਕੇ, ਜਿਸ ਤਰ੍ਹਾਂ ਪੁਰਾਣੇ ਸਿੰਘ ਜੰਗ ਵਿੱਚ ਜੂਝਣਾ, ਪ੍ਰਾਤਨ ਬੋਲੀ ਅਲੋਪ ਹੁੰਦੀ ਜਾਂਦੀ ਹੈ, ਲੋਕ ਮੁੱਕਦੇ ਜਾਂਦੇ ਨੇ। ਨਿਹੰਗਾਂ ਸਿੰਘਾਂ ਵਿੱਚ ਅਜੇ ਵੀ ਇਹ ਪਰੰਪਰਾਵਾਂ ਪ੍ਰਾਤਨ ਬੋਲੀ ਦੀਆਂ ਚੱਲਦੀਆਂ ਨੇ, ਐਸੇ ਬਚਨ ਚੱਲਦੇ ਨੇ। ਇੱਕ ਵਾਰੀ ਬਾਬਾ ਵਿਧੀ ਚੱਲਦੀ, ਬਾਬਾ ਸੋਹਣ ਸਿੰਘ ਜੀ ਸਭਰਾਵਾ ਨਗਰ ਵਿੱਚ ਗਏ, ਬਾਬਾ ਜੀ ਕਹਿਣ ਲੱਗੇ ਸਿੰਘ ਬੈਠੇ ਆ ਗਰਮ ਜਲ ਬਣਾਓ। ਸਿੰਘ ਨੇ ਬੇਨਤੀ ਕੀਤੀ ਜੀ ਤੂੰ ਭੈਣੀ, ਬਾਬਾ ਜੀ ਕਹਿੰਦੇ ਸਰਬਰਸ ਪਾ ਲਓ। ਫਿਰ ਆ ਕੇ ਕਹਿਣ ਲੱਗਾ ਜੀ ਗਰਮ ਜਲ ਦਾ ਮਸਾਲਾ ਜਿਹੜਾ ਉਹ ਨੀ ਹੈਗਾ, ਤੇ ਬਾਬਾ ਜੀ ਕਹਿਣ ਲੱਗੇ ਸਦਾ ਗਲਾ ਵਰਤ ਲਓ। ਲਾਗੇ ਜਿਹੜੇ ਬੈਠੇ ਸੀ ਨਾ ਗਿਆਨੀ ਜਗਿੰਦਰ ਸੋਹਰਾ ਵਰਗੇ ਸਿਆਣੇ ਸਿੱਖ, ਕਹਿਣ ਲੱਗੇ ਅੱਜ ਮੌਜ ਬਣੀ ਆ, ਅੱਜ ਬਾਬੇ ਸਾਨੂੰ ਤਾਂ ਪੂਰਾ ਰਜਾਉਣਗੇ ਨਾ, ਪਤਾ ਨੀ ਆਪ ਕਿਹੜੇ ਰਗੜੇ ਛਕਦੇ ਨੇ। ਦੋ ਲਫ਼ਜ਼ ਬਾਬਾ ਜੀ ਨੇ ਵਰਤੇ, ਸਦਾ ਗੁਲਾਬ ਵਰਤ ਲਓ, ਚੁੱਪ ਪਾ ਲਓ, ਸਰਬਰਸ ਪਾ ਲਓ ਵਿੱਚ, ਚੁੱਪ ਨਹੀਂ ਹੈਗੀ। ਤੇ ਸਿੰਘ ਨੇ ਉਸੇ ਵੇਲੇ ਨਰਤਾ ਰੱਖਿਆ, ਝੰਡਾ ਪ੍ਰਜੰਡ ਕੀਤਾ, ਭਾਵ ਅਗਨੀ ਬਾਲੀ, ਪਾਣੀ ਦੇ ਵਿੱਚ ਚੁੱਪ ਖੰਡ ਦੀ ਥਾਂ ਤੇ ਨਿਹੰਗ ਸਿੰਘ ਖੰਡ ਨੂੰ ਚੁੱਪ ਕਹਿੰਦੇ ਆ, ਸ਼ੂਗਰ ਨੂੰ। ਬਾਬਾ ਜੀ ਨੇ ਕਿਹਾ ਸਰਬਰਸ ਪਾ ਲਓ, ਪਾ ਲੂਣ ਪਾ ਲਓ, ਗਰਮ ਜਲ ਦਾ ਮਸਾਲਾ ਨਹੀਂ ਗਿਆ ਤੇ ਸਦਾ ਗੁਲਾਬ ਕਹਿੰਦੇ ਕਿੱਕਰ ਦੇ ਸੱਕ ਨੂੰ। ਕਿੱਕਰ ਦਾ ਸਿੰਘ ਨੇ ਘੋੜਾ ਫੜਿਆ, ਕਿੱਕਰ ਦਾ ਸੱਕ ਲਾਇਆ ਦੇ ਵਿੱਚ ਸੁੱਟ ਦਿੱਤਾ। ਕਹਿੰਦਾ ਜੀ ਹਾਲਤ ਐਸੀ, ਅੱਜ ਲੰਗਰ ਦੇ ਵਿੱਚ ਸਮੁੰਦਰ ਦੀ ਘਾਟ ਆ ਗਈ ਆ। ਬਾਬਾ ਜੀ ਕਹਿੰਦੇ ਕੀ ਫਰਕ ਪੈਂਦਾ, ਬਰਾਨੇ ਪੱਕ ਜਾਓ ਕਿ ਦੁੱਧ ਨਾ ਵਰਤੋ। ਜਦੋਂ ਪਾਣੀ ਦੇ ਵਿੱਚ ਕਿੱਕਰ ਦਾ ਸੱਕ ਤੇ ਲੂਣ ਪਾ ਕੇ ਰਿੰਨ ਕੇ ਵਾਲ ਕੇ ਲਿਆਂਦਾ, ਜਿਹੜੀ ਨਵੀਂ ਫੌਜ ਸੀ ਉਹਨਾਂ ਪਹਿਲਾਂ ਬਾਟੇ ਅੱਗੇ ਰੱਖੇ, ਪਾਣੀ ਚ ਲੂਣ ਤੇ ਕਿੱਕਰ ਦਾ ਸੱਕ ਰਿੰਨ ਕੇ ਜਦੋਂ ਅੱਗੇ ਆਇਆ, ਉਹਨੇ ਅੰਦਰ ਹੀ ਸਾਫ਼ ਕਰਨਾ ਸੀ ਨਾ, ਘੁੱਟਾ ਭਰਨ ਤੇ ਅੱਗੇ ਲੰਘਣ, ਤੇ ਬਾਬਾ ਜੀ ਦਾ ਸੁਭਾਅ ਵੀ ਥੋੜਾ ਜਿਹਾ ਸਖ਼ਤ ਸੀ। ਕਹਿਣ ਲੱਗੇ ਸਿੰਘੋ ਗੁਰੂ ਕਾ ਲੰਗਰ ਇਹ ਛਕਣਾ ਹੀ ਪਵੇਗਾ, ਇਹ ਡੋਲਣਾ ਨਹੀਂ, ਜਿੰਨਾ ਜਿੰਨਾ ਤੁਸੀਂ ਲਿਆ ਨਾ ਬਿਲਕੁਲ ਨਹੀਂ ਡੋਲਣਾ, ਇਹ ਚ ਭਲਾ ਹੋਵੇਗਾ। ਹੈ ਵੀ ਬੜੀ ਕਮਾਈ ਵਾਲੇ ਸਰ, ਬਹੁਤ ਵੱਡੀ ਕਮਾਈ, ਐਡੀ ਵੱਡੀ ਕਮਾਈ ਗੱਲ ਕਰਨ ਕਥਨ ਤੋਂ ਬਾਹਰ, ਬਹੁਤ ਵੱਡੀ ਕਮਾਈ ਵਾਲੇ ਸਨ। ਸ਼ਬਦ ਪੂਰਾ ਕਰਨਾ, ਇਸ ਕਰਕੇ ਇਸ ਪਾਸੇ ਚੱਲੇ ਤਾਂ ਵਕਤ ਬਹੁਤਾ ਲੱਗੇਗਾ। ਸੋ ਸਤਿਗੁਰੂ ਸਾਹਿਬ ਸੱਚੇ ਪਾਤਸ਼ਾਹ ਮਾਰੇ ਬਖਸ਼ਿਸ਼ ਕਰਦੇ ਨੇ, ਅਗੰਜ ਹੈ ਆ ਪੰਜ ਹੈ, ਅਝੂਜ ਹੈ ਅਚੰਜ ਹੈ, ਅਝੂਜ ਹੈ ਜਿਹਦੇ ਨਾਲ ਤੂੰ ਯੁੱਧ ਨਾ ਕਰ ਸਕੇ, ਅਚੰਜ ਹੈ ਝਗੜੇ ਤੋਂ ਰਹਿਤ ਹੈ ਵਾਹਿਗੁਰੂ ਪਰਮੇਸ਼ਰ ਤੂੰ ਆਪ, ਅਮੀਕ ਹੁੰਦਾ ਸਮੁੰਦਰ ਵਾਂਗੂ ਗੈਰ ਗੰਭੀਰ, ਜਾਂ ਅਥਾਹ ਵੀ ਕਹਿੰਦੇ, ਅਥਾਹ ਅਮੀਕ ਹੈ, ਰਫੀਕ ਰਫੀਕ ਫਾਰਸੀ ਦਾ ਲਫ਼ਜ਼ ਨੂੰ ਮਿੱਤਰ ਕਹਿੰਦੇ ਨੇ, ਰਫੀਕ ਹੈ ਜਾਂ ਸਾਦਾ ਪਿਆਰਾ ਹੈ ਪਰਮੇਸ਼ਰ ਤੋਂ। ਧੰਦ ਹੈ ਧੰਦਿਆਂ ਤੋਂ ਰਹਿਤ ਹੈ, ਹਰ ਤਰ੍ਹਾਂ ਦੇ ਅਬੰਧ ਮਾਇਕੀ ਬੰਧਨਾਂ ਤੋਂ ਰਹਿਤ ਮੁਕਤ ਹੈ ਤੂੰ।
ਨਿਰਬੂਜ ਹੈ ਅਸੂਜ ਹੈ,
ਨਿਰਬੂਜ ਜਿਸ ਨੂੰ ਬੁੱਝਿਆ ਨਾ ਜਾਵੇ, ਅਸੂਜ ਹੈ ਪਰ ਦਿਮਾਗੀ ਸ਼ਕਤੀ ਦੇ ਵਿਸ਼ੇ ਹੈ ਤੂੰ, ਜਾਂ ਅਸੂਜ ਸਮਝ ਤੋਂ ਰਹਿਤ ਹੈ ਵਾਹਿਗੁਰੂ ਪਰਮੇਸ਼ਰ, ਸਾਡੀ ਸਮਝ ਦੇ ਨਾਲ ਸਾਡੀ ਸੋਚ ਦੇ ਨਾਲ ਜੇ ਕਹੀ ਨਾ, ਅਸੀਂ ਆਪਣੀ ਸਮਝ ਨਾ ਦੇ ਨਾਲ ਪਾ ਲਈਏ ਬਿਲਕੁਲ ਹੀ ਪਾ ਸਕਦੇ, ਜਾਂ ਨਾਨਕ ਬਲ ਬਲ ਸਤਪੁਰ ਜਾਈਏ ਤੇਰਾ ਅੰਤ ਨਾ ਪਾਰ ਵਰਿਆ, ਫਿਰ ਹੀ ਬਖਸ਼ਿਸ਼ ਹੋਣੀ ਹੈ।
ਅਕਾਲ ਹੈ ਅਜਾਲ ਹੈ,
ਐਸਾ ਵਾਹਿਗੁਰੂ ਪਰਮੇਸ਼ਰ ਅਕਾਲ ਹੈ ਕਾਲ ਤੋਂ ਰਹਿਤ, ਸਮੇਂ ਦੀ ਹੱਦ ਤੋਂ ਰਹਿਤ, ਅਜਾਲ ਹੈ ਮੋਹ ਮਾਇਆ ਤੇ ਮੌਤ ਦੇ ਜਾਲ ਤੋਂ ਰਹਿਤ ਹੈ ਵਾਹਿਗੁਰੂ ਜੀ ਤੁਸੀਂ।
ਅੱਲਾਹ ਹੈ ਅਜਾ ਹੈ,
ਅੱਲਾਹ ਲੱਖਣ ਤੋਂ ਰਹਿਤ, ਪਵਿੱਤਰ ਸਰੂਪ ਹੈ, ਅੱਲਾਹ ਤਾਂ ਪਾਕ ਪਾਕ ਹੈ, ਪਵਿੱਤਰ ਸਰੂਪ ਹੈ ਵਾਹਿਗੁਰੂ ਪਰਮੇਸ਼ਰ, ਅੱਲਾਹ ਹੈ ਅਜਾ ਹੈ ਜਗ੍ਹਾ ਤੋਂ ਰਹਿਤ ਹੈ ਵਾਹਿਗੁਰੂ ਪਰਮੇਸ਼ਰ।
ਅਨੰਤ ਹੈ ਮਹੰਤ ਹੈ,
ਅਨੰਤ ਜਿਸ ਪਰਮੇਸ਼ਰ ਦਾ ਅੰਤਰੀ ਬੇਅੰਤ ਹੈ ਵਾਹਿਗੁਰੂ ਪਰਮੇਸ਼ਰ ਮਹੰਤ, ਜਿਸ ਤਰ੍ਹਾਂ ਸੰਤ ਮਹੰਤ, ਹੁਣ ਤੇ ਮਹੰਤ ਲਫ਼ਜ਼ ਕੁਝ ਹੋਰ ਹੀ ਅਰਥਾਂ ਵਿੱਚ ਬਦਲ ਗਿਆ, ਪਰ ਜਦੋਂ ਮਹੰਤ ਲਫ਼ਜ਼ ਬਣਿਆ ਸੀ ਉਦੋਂ ਸ੍ਰੇਸ਼ਟ ਵੱਡੇ ਸੰਤ ਨੂੰ ਕਿਹਾ ਜਾਂਦਾ ਸੀ, ਵੱਡੇ ਮਹਾਤਮਾ ਨੂੰ, ਪੂਜਨੀਕ, ਸਾਰੇ ਤੋਂ ਵੱਡਾ ਮਹੰਤ, ਪੂਜਣ ਯੋਗ ਹੈ ਤੂੰ ਵਾਹਿਗੁਰੂ।
ਅਲੇਖ ਹੈ ਨਿਰਸਵੇਕ ਹੈ,
ਅਲੇਖ ਮਸ਼ਕ ਆਦਿਕ ਰੇਖਾ ਤੋਂ ਪਰੇ, ਲੀਕਾਂ ਤੋਂ ਪਰੇ, ਜਾਂ ਅਲੀਕ ਜੇ ਲੀਕ ਮਾਰੀ ਜਾਏਗੇ ਧਰਤੀ ਸਾਰੀ ਤੇ ਤੁਰੇ ਜਾਏਗੇ, ਕਿਤੇ ਤੇ ਅੰਤ ਆਉਣਾ ਹੀ ਹੈ ਨਾ। ਅਲੀਕ ਇਹਦਾ ਅਰਥ ਬਣ ਜਾਂਦਾ ਪਰ ਹੱਦ ਤੋਂ ਰਹਿ ਪਿਆ, ਜੇ ਲੀਕ ਨੂੰ ਰੇਖਾ ਕਹਿ ਲਈਏ, ਰੇਖਾ ਮਸ਼ਕਾ ਸ਼ਾਦ ਤੋਂ ਰਹਿ ਪਿਆ, ਲੀਕ ਹੱਦਬੰਦੀ ਤੋਂ ਰਹਿਤ ਹੈ ਤੂੰ, ਅਲੀਕ ਹੈ ਨਿਰਸਰੀਕ ਹੈ, ਤੇ ਆਪ ਜੀ ਦਾ ਸਰੀਕ ਕੋਈ ਨੀ, ਸਰੀਕ ਤੋਂ ਮੁਕਤ, ਤੁਸੀਂ ਕਿਸੇ ਨੂੰ ਵੈਰ ਨੀ ਰੱਖਦੇ, ਤਾਂ ਸਤਿਗੁਰਾਂ ਮੂਲ ਮੰਤਰ ਚ ਨਿਰਭਉ ਨਿਰਵੈਰ ਐਸੀ ਬਖਸ਼ੀ ਕੀਤੀ ਹੈ। ਨਿਰਲੰਭ ਹੈ ਆਸਰੇ ਤੋਂ ਰਹਿਤ ਹੋ ਵਾਹਿਗੁਰੂ ਜੀ, ਅਸੰਭ ਐਸਾ ਅਚੰਭ ਰੂਪ ਹੋ ਕਿ ਵਾਹਿਗੁਰੂ ਪਰਮੇਸ਼ਰ ਜਾਂ ਸਾਹਮਣ ਤੋਂ ਰਹਿਤ ਹੋ ਤੁਸੀਂ।
ਅਗਮ ਹੈ ਅਜਮ ਹੈ,
ਜਮਤਾ ਤੋਂ ਰਹਿਤ ਹੈ, ਅਜਮ ਜਨਮ ਤੋਂ ਮੁਕਤ ਹੋ।
ਅਭੂਤ ਹੈ ਅਛੂਤ ਹੈ,
ਪੰਜਾਂ ਤੱਤਾਂ ਤੋਂ ਰਹਿਤ ਹੈ, ਛੂਤ ਛੋਤ ਤੋਂ ਰਹਿਤ ਹੋ ਜੀ।
ਅਲੋਕ ਹੈ ਅਸ਼ੋਕ ਹੈ,
ਲੋਕਾਂ ਤੋਂ ਰਹਿਤ ਪਰਮੇਸ਼ਰ, ਜਾਂ ਲੋਕਾਂ ਭਾਵ ਸੰਸਾਰ, ਆਪਾਂ ਸਾਰੇ ਇੱਕ ਦੂਜੇ ਨੂੰ ਵੇਖਦੇ ਹਾਂ, ਜਿਹੜਾ ਅਲੋਕ ਆ, ਅਲੋਕ ਉਹ ਆ ਜਿਹੜਾ ਨਜ਼ਰੀ ਨਹੀਂ ਆਉਂਦਾ, ਅਦ੍ਰਿਸ਼ਟ ਇਹਨੂੰ ਕਹਿ ਦੇਈਏ, ਤੁਸੀਂ ਦ੍ਰਿਸ਼ਟਵਾਨ ਨੇ, ਤੁਸੀਂ ਅਦ੍ਰਿਸ਼ਟ ਹੋ। ਹੇ ਵਾਹਿਗੁਰੂ ਪਰਮੇਸ਼ਰ ਲੋਕ ਹੈ, ਲੋਕਾਂ ਤੋਂ ਰਹਿਤ ਅਸ਼ੋਕ ਹੈ, ਹੇ ਵਾਹਿਗੁਰੂ ਪਰਮੇਸ਼ਰ ਤੁਸੀਂ ਕਿਸੇ ਤੌਖਲੇ ਤੋਂ ਰਹਿਤ ਹੋ ਜੀ।
ਅਕਰਮ ਹੈ ਅਭਰਮ ਹੈ,
ਕਰਮਾਂ ਤੋਂ ਰਹਿਤ ਹੋ, ਅਭਰਮ ਭਰਮਾਂ ਤੋਂ ਰਹਿਤ ਹੋ ਜੀ।
ਅਜੀਤ ਹੈ ਅਭੀਤ ਹੈ,
ਹੇ ਵਾਹਿਗੁਰੂ ਪਰਮੇਸ਼ਰ ਤੁਸੀਂ ਜਿੱਤਣ ਤੋਂ ਰਹਿਤ ਹੋ, ਅਭੀਤ ਡਰ ਤੋਂ ਰਹਿਤ ਹੋ।
ਅਬਾਹ ਹੈ ਅਜ ਅਬਾਹ ਹੈ,
ਬਾਹਾਂ ਤੋਂ ਰਹਿਤ ਹੋ ਵਾਹਿਗੁਰੂ ਪਰਮੇਸ਼ਰ, ਅਵਨਾਸੀ ਸਰੂਪ ਹੋ ਅਗਾਹ, ਸਮੁੰਦਰ ਵਾਂਗੂ ਗੈਰ ਗਭੀਰ ਹੋ ਜੀ।
ਅਮਾਨ ਹੈ ਨਿਧਾਨ ਹੈ,
ਅਮਾਨ ਮਿਣਤੀ ਤੋਂ ਰਹਿਤ ਪਰਮੇਸ਼ਰ, ਜਾਂ ਹੰਕਾਰ ਤੋਂ ਰਹਿਤ ਹੋ, ਨਿਧਾਨ ਨਿਧੀਆਂ ਦੇ ਖਜ਼ਾਨੇ ਹੋ।
ਅਨੇਕ ਹੈ ਫਿਰ ਏਕ ਹੈ,
ਹੇ ਵਾਹਿਗੁਰੂ ਪਰਮੇਸ਼ਰ ਅਨੇਕ ਹੈ ਫਿਰ ਏਕ ਹੈ, ਅਨੇਕ ਰੂਪ ਅਨੇਕ ਰੂਪ ਫਿਰ ਮਾਹੇ ਕੁਦਰਤ ਧਾਰਦਾ, ਖਿਰ ਮਾਤਰ ਚ ਅਨੇਕਾਂ ਰੂਪ ਧਾਰ ਲੈਂਦਾ, ਅਨੇਕ ਹੈ ਫਿਰ ਏਕ ਹੈ, ਅਨੇਕ ਹੋ ਕੇ ਫਿਰ ਇੱਕ ਰੂਪ ਵੀ ਤੁਸੀਂ ਹੋ, ਇੱਕ ਵੀ ਤੁਸੀਂ ਹੋ, ਅਦਵੈਤ ਸਰੂਪ ਵੀ ਤੁਸੀਂ ਹੋ, ਹੇ ਪਰਮੇਸ਼ਰ ਤੁਸੀਂ ਐਸੇ ਬਿਰਤ ਹੋ, ਅਨੇਕ ਰੂਪ ਵੀ ਤੇ ਏਕ ਰੂਪ ਵੀ ਤੁਸੀਂ, ਜੇ ਇੱਥੇ ਚੱਜ ਦੀ ਛੰਦ ਸੰਪੂਰਨ ਹੁੰਦਾ ਹੈ, ਟਾਈਮ ਵੀ ਹੋ ਗਿਆ, ਸੰਤ ਬਾਬੇ ਹਰੀ ਸੋਰੀ ਨਾਲ ਲੜੀਵਾਰ ਕਥਾ ਕਰਨੀ ਹੈ, ਇਹ ਵੀ ਵਕਤ ਤੇ ਪਹੁੰਚ ਗਏ ਨੇ, ਅਗਲਾ ਛੰਦ ਪ੍ਰਯਾਗ ਪ੍ਰਿਆਦ ਛੰਦ ਦੀ ਕਥਾ ਕੱਲ ਨੂੰ ਸਵੇਰ ਦੇ ਦੀਵਾਨ ਵਿੱਚ, ਇਸੇ ਤਰ੍ਹਾਂ ਜਿੰਨਾ ਸਮਾਂ ਦਸਮ ਦੀ ਪਵਿੱਤਰ ਬਾਣੀ ਦੀ ਕਥਾ ਹੋਵੇਗੀ, ਸਤਿਗੁਰੂ ਜੀ ਆਪ ਕਿਰਪਾ ਕਰਕੇ ਕਰਵਾਉਣ। ਰੱਬੀ ਬਾਣੀ ਦੀ ਕਥਾ ਵਿਆਖਿਆ ਕਰਦਿਆਂ ਸੰਗਤ ਜਾਂ ਸਤਿਗੁਰਾਂ ਦੀ ਸ਼ਾਨ ਦੇ ਖਿਲਾਫ ਕੋਈ ਅੱਖਰ ਵਾਧਾ ਘਾਟਾ ਬੋਲਿਆ ਗਿਆ ਹੋਵੇ, ਸੰਗਤ ਤੇ ਸਤਿਗੁਰੂ ਜੀ ਕਿਰਪਾ ਕਰਕੇ ਮੁਆਫੀ ਬਖਸ਼ਿਸ਼ ਕਰਨ। ਅੱਗੇ ਵਾਸਤੇ ਸੁੱਤ ਸਪਿੱਚ ਕਥਾ ਕਰਨ ਦਾ ਬਲ, ਸਿੱਖੀ ਕੇਸਾ ਸਵਾਸਾ ਸਕਲ ਬਣਾਉਣ ਦੀ ਤਾਕਤ, ਨਾਮ ਬਾਣੀ ਦੀ ਦਾਤ, ਪੂਰਨ ਗੁਰਸਿੱਖੀ ਦੀ ਦਾਤ, ਸਤਿਗੁਰੂ ਸਾਹਿਬ ਸੱਚੇ ਪਾਤਸ਼ਾਹ, ਕਲਗੀ ਵਾਲੇ ਪਾਤਸ਼ਾਹ, ਬਾਜਾਂ ਵਾਲੇ ਸਤਿਗੁਰੂ ਜੀ ਆਪ ਕਿਰਪਾ ਕਰਕੇ ਬਖਸ਼ਿਸ਼ ਕਰਨ। ਅਮਾਨ ਹੈ ਨਿਧਾਨ ਹੈ, ਅਨੇਕ ਹੈ ਫਿਰ ਏਕ ਹੈ।